ਜਲ ਨਿਕਲਣਾ ਨਾ ਬਾਣਾ ਮੰਨਣ ਦੇ ਵਿੱਚੋਂ ਗਿਆ ਨਿਕਲਣਾ ਇਹੀ ਨਿਰਮਲ ਹੈ ਜਲ ਇਹਨੇ ਹੀ ਨਿਰਮਲ ਕਰਨੀ ਹੈ ਬੁੱਧ ਭਾਈ ਜੇ ਉਹਨੂੰ ਰਾਜ ਮਿਲਿਆ ਪਰਮੇਸ਼ਰ ਨੇ ਦਿੱਤਾ ਤੇਰਾ ਢਿੱਡ ਦੁਖਦਾ ਹਾਂ ਤੂੰ ਉਹਨੂੰ ਜੇ ਕੋਈ ਗੱਲ ਕਹਿ ਦੇ ਭਾਈ ਜਿਹੜਾ ਹੁੰਦਾ ਰਾਜ ਇਹ ਅਹੰਕਾਰ ਵੱਲ ਨੂੰ ਲੈ ਜਾਂਦਾ ਦੂਏ ਪਾਸੇ ਨੂੰ ਇਹਦੇ ਨਾਲ ਇਨਸਾਫ ਕਰੀਦਾ ਜੇ ਇਨਸਾਫ ਨਾ ਕਰੇ ਰਾਜ ਤੇ ਬੈਠ ਕੇ ਅਪਰਾਧੀ ਹੈ ਇਹ ਗੱਲ ਸਲਾਹ ਦੇ ਦੇਣੀ ਕੋਈ ਮਾੜੀ ਨਹੀਂ ਸਲਾਹ ਦੇ ਸਕਦੇ ਹੋ ਤੁਸੀਂ ਚੰਗੀ ਉਹਨੂੰ ਤਾਂ ਕਿ ਉਹਦਾ ਭਲਾ ਹੋ ਜਾਵੇ ਮਨ ਨੂੰ ਨਾ ਮਨ ਨੂੰ ਉਹਦੀ ਮਰਜ਼ੀ ਮੰਨਣਾ ਨਾ ਮੰਨਣਾ ਤਾਂ ਉਹਦੀ ਮਰਜ਼ੀ ਹੈ ਨਾ ਬਣਾਉਣਾ ਨਹੀਂ ਕਿਸੇ ਨੂੰ ਸਲਾਹ ਦੇ ਦੇਣੀ ਹੈ ਸਲਾਹ ਹੀ ਦਿੰਦੇ ਲੋਕ ਆਪਸ ਵਿੱਚ ਕੋਈ ਮੰਨੇ ਕੋਈ ਨਾ ਮੰਨੇ
ਗੌੜੀ ਕਬੀਰ ਜੀ ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਰੀ ਮਹਤਾਰੀ
ਜਿਹੜੀ ਕੁਲ ਦੇ ਵਿੱਚ ਜਿਹੜੀ ਮਤ ਵਿੱਚ ਕੋਈ ਗਿਆਨ ਵਿਚਾਰਕ ਬੰਦਾ ਨਹੀਂ ਪੈਦਾ ਹੋਇਆ ਪੂਤ ਜਿਹੜੀ ਕੁਲ ਦਾ ਬੰਦਾ ਇੱਕ ਵੀ ਗਿਆਨਵਾਨ ਨਹੀਂ ਪੈਦਾ ਹੋਇਆ ਭਗਤ ਨਹੀਂ ਪੈਦਾ ਕੀਤਾ ਜਿਹੜੀ ਮਤ ਨੇ
ਵਿਧਵਾ ਕਸ ਨਾ ਭਰੀ ਮਹਤਾਰੀ
ਉਹ ਜਿਹੜੀ ਮਤ ਸੀ ਉਹਦੇ ਜਿਹੜੇ ਮਾਲਕ ਆਹਦੇ ਕਾਮ ਗੁਰੂ ਬਣੇ ਜਾਂਦੇ ਨੇ ਪਰਮੇਸ਼ਰ ਨੂੰ ਕਿਹਾ ਵੀ ਉਹਦੀ ਕੀ ਲੋੜ ਸੀ ਉਹਦੀ ਮਹਿਤਾਰੀ ਨੂੰ ਵਿਧਵਾ ਹੀ ਰਹਿਣ ਦੇ ਕੀ ਲੋੜ ਹੈ ਸੀ ਮਤ ਦੀ ਜਿਹਦੇ ਵਿੱਚ ਗਿਆਨ ਵਿਚਾਰੀ ਪੁੱਤ ਪੈਦਾ ਨਹੀਂ ਹੋ ਰਿਹਾ ਵਿਧਵਾ ਕਸ ਨਾ ਭਈ
ਮਹਿਤਾਰੀ
ਉਹਦੀ ਮਾਂ ਮਤ ਵਿਧਵਾ ਕਿਉਂ ਨਹੀਂ ਹੋ ਗਈ ਕਿਉਂ ਬੜੇ ਬੜੇ ਫੇਰ ਬੈਠੀ ਜਾਂਦੇ ਨੇ ਪੀਠਾਂ ਦੇ ਗੁਰੂ ਬਣ ਕੇ ਕੀ ਕਰਦੇ ਨੇ ਉਹ ਕੀ ਲੋੜ ਹੈ ਐਸੀ ਮਤ ਦੀ ਉਹਨੂੰ ਲਾਵਾਰਸ ਕਿਉਂ ਨਹੀਂ ਕਰਨ ਦਿੰਦਾ ਤੂੰ ਉਸ ਮਤ ਨੂੰ ਇੱਕ ਕਿਸਮ ਦਾ ਕਿਉਂਕਿ ਇਹ ਮਤਾਂ ਵਾਲੇ ਗੁਰਮਤ ਤੋਂ ਵਿਰੋਧੀ ਨੇ ਖੜੇ ਇਹ ਮਤਾਂ ਹੀ ਨੇ ਜਿਹੜਾ ਗੁਰਮਤ ਦਾ ਵਿਰੋਧ ਕਰ ਰਹੇ ਨੇ ਗੁਰਮਤ ਗਿਆਨ ਵਿਚਾਰੀ ਦੀ ਗੱਲ ਕਰ ਰਹੀ ਹੈ ਗਿਆਨ ਵਿਚਾਰ ਪੈਦਾ ਕਰਨ ਦੀ ਉਹ ਮਤਾਂ ਵਿਰੋਧ ਕਰ ਰਹੀ ਹੈ ਜਿਹੜੀ ਕੁਲ ਵਿੱਚ ਗਿਆਨ ਵਿਚਾਰ ਹਾਲਾਂਕਿ ਜਿਹੜੀ ਕੁਲ ਵਿੱਚ ਉਹ ਕਬੀਰ ਆਇਆ ਉਹ ਕੁਲ ਵਿੱਚ ਗਿਆਨ ਵਿਚਾਰੀ ਪੁੱਤ ਨਹੀਂ ਹੋਇਆ ਕੋਈ ਉਹ ਕੁਲ ਛੱਡੀ ਹੈ ਭਗਤਾਂ ਦੀ ਭਗਤਾਂ ਦੇ ਆ ਗਏ ਉਹ ਕੁਲ ਛੱਡਤੀ ਹੈ ਇਹ ਵੀ ਇੱਕ ਬਰੀਕ ਪੁਆਇੰਟ ਹੈ ਜਦ ਕਬੀਰ ਕਹਿੰਦਾ ਹਮਰੇ ਕੁਲ ਕੌਣ ਹੈ ਰਾਮ ਕਹਿਓ ਉਹ ਕੁਲ ਦੀ ਗੱਲ ਕਰ ਰਿਹਾ ਮਾਲਾ ਧਾਰੀਆਂ ਦੀ ਕੁਲ ਵਿੱਚ ਇੱਕ ਵੀ ਆਦਮੀ ਨਹੀਂ ਪੈਦਾ ਹੋਇਆ ਜਿਹਨੇ ਗਿਆਨ ਵਿਚਾਰੀ ਹੋਵੇ ਕਿਉਂਕਿ ਉਹ ਕੁਲ ਛੱਡ ਗਿਆ ਹੈ ਕਬੀਰ ਜਿਹੜੀ ਕੁਲ ਗੁਰ ਅਮਰਦਾਸ ਦੀ ਹੈ ਉਸ ਕੁਲ ਚ ਇੱਕ ਵੀ ਭਗਤ ਨਹੀਂ ਪੈਦਾ ਹੋਇਆ ਉਹ ਕੁਲ ਛੱਡ ਗਿਆ ਹੈ ਜਿਹੜੀ ਕੁਲ ਦੇਵੀ ਪੱਥਰ ਪੂਜਾ ਵਾਲਿਆਂ ਦੀ ਉੱਥੇ ਇੱਕ ਵੀ ਭਗਤ ਨਹੀਂ ਪੈਦਾ ਹੋਇਆ ਗੁਰ ਅਮਰਦੇਵ ਨੇ ਛੱਡੀ ਹੈ ਉਹਨੂੰ ਕੁਲ ਉਹ ਇਹ ਕੁਲ ਗਿਆਨ ਵਿਚਾਰੀਆਂ ਦੀ ਹੈ ਉਹ ਗਿਆਨ ਵਿਚਾਰੀ ਹੈ ਨੀ ਬਾਬਰੇ ਤਾਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਜਿਹਨੇ ਗਿਆਨ ਵਿਚਾਰ ਨਹੀਂ ਪਾਇਆ ਬਿਰਥਾ ਚਲਿਆ ਗਿਆ ਜਨਮ ਕੀ ਗਿਆਨ ਵਿਚਾਰ ਵਿਦਵਾਨਾਂ ਚ ਅੱਜ ਹੈ ਜੇ ਗਿਆਨ ਵਿਚਾਰ ਦੀ ਸਿੱਖ ਕਿੱਥੋਂ ਹੋਵੇ ਤੁਸੀਂ ਵਿਦਵਾਨ ਕਿੱਥੋਂ ਹੋਵੋਗੇ ਗਿਆਨ ਵਿਚਾਰ ਦੇ ਨਾਲ ਸਿੱਖ ਹੈ ਗਿਆਨ ਵਿਚਾਰ ਦੇ ਨਾਲ ਵਿਦਵਾਨ ਤਾਂ ਗਿਆਨ ਵਿਚਾਰੀ ਹੁੰਦੇ ਹੀ ਨਹੀਂ ਜਦੋਂ ਗਿਆਨ ਵਿਚਾਰੀ ਹੋ ਜਾ ਫਿਰ ਵਿਦਵਾਨ ਨਹੀਂ ਰਹਿੰਦਾ ਗੁਰਮੁਖ ਬਣ ਜਾਂਦਾ ਸਿੱਖ ਬਣ ਜਾਂਦਾ ਫਿਰ ਸਿੱਖ ਬਣ ਜਾਂਦਾ ਤੇ ਨਹੀਂ ਤਾਂ ਬਿਰਥਾ ਜਨਮ ਗਵਾਇਆ ਜਿਨ੍ਹਾਂ ਨੇ ਗਿਆਨ ਵਿਚਾਰ ਛੱਡਿਆ ਹੋਇਆ ਗੁਰਮਤ ਦੀ ਵਿਚਾਰਧਾਰਾ ਗੁਰਮਤ ਵਿਚਾਰ ਨਹੀਂ ਛੱਡੀ ਹੋਈ ਹੈ ਉਹਨਾਂ ਨੇ ਬਿਰਥਾ ਜਨਮ ਗਵਾਇਆ ਹੋਇਆ ਗਿਆਨ ਵਿਚਾਰ ਵਾਲਾ ਪਾਸਾ ਹੀ ਛੱਡਿਆ ਹੋਇਆ ਸਿੱਖਾਂ ਨੇ ਮਿਲਣਾ ਜੋ ਕੁਛ ਹੈ ਗਿਆਨ ਵਿਚਾਰ ਚ ਮਿਲਣਾ ਜੇ ਕੋਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮਹਿਤਾਰੀ
ਜੇ ਨਾਲ ਰਾਮ ਭਗਤੀ ਨਹੀਂ ਸਾਧੀ ਜਨਮ ਤਕਸ ਨਾ ਮੂਹ ਅਪਰਾਧੀ
ਹੁਣ ਹੋ ਗਿਆ ਆਦਮੀ ਧਰਮ ਦਾ ਧਾਰਨ ਕਰ ਲਿਆ ਕੋਈ ਵੀ ਕਰ ਲਿਆ ਚਾਹੇ ਰਾਮ ਭਗਤ ਨਹੀਂ ਸਾਧੀ 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 ਦਾ ਮਤਲਬ ਸਮਝੀ ਹੈ ਰਾਮ ਭਗਤ ਕੀ ਹੁੰਦੀ ਹੈ ਜੋ ਰਾਮ ਭਗਤ ਪ੍ਰਚਲਿਤ ਹੈ ਸਾਡੀ ਹੋਈ ਨਹੀਂ ਹੈ ਮਤਲਬ ਪ੍ਰਚਲਿਤ ਰਾਮ ਭਗਤ ਭਗਤ ਹੀ ਹੈ ਉਹ ਠੀਕ ਨਹੀਂ ਹੈ ਰਾਮ ਭਗਤੀ ਤਾਂ ਅਣਿਆਲੇ ਤੀਰ ਨੇ ਗੁਰਮਤ ਰਾਮ ਭਗਤੀ ਹੈ ਅਣਿਆਲੇ ਤੀਰ ਨੇ ਜਿਹਦਾ ਵੱਜਦਾ ਤੀਰ ਵਿਆਕੁਲ ਕਰ ਦਿੰਦਾ ਇਹਨਾਂ ਨੂੰ ਆਉਂਦੀ ਹੈ ਸ਼ਾਂਤੀ ਤੀਰ ਵੱਜੇ ਸ਼ਾਂਤੀ ਆਉਂਦੀ ਹੁੰਦੀ ਹੈ ਅੱਖਾਂ ਮੀਚਦੇ ਨੇ ਕਹਿੰਦੇ ਬੜਾ ਆਨੰਦ ਆਉਂਦਾ ਤੀਰ ਨਹੀਂ ਨਾ ਵੱਜਦੇ ਉਹ ਕੰਨ ਨਾਲ ਆਉਂਦੀ ਹੈ ਰਾਗ ਦੀ ਟਿਊਨ ਦੀ ਹੋਈ ਰਸ ਹੈ ਅਣਿਆਲੇ ਤੀਰ ਦਾ ਨਹੀਂ ਪਤਾ ਤੀਰ ਕੀ ਹੈ ਕਬੀਰ ਕਹਿੰਦਾ ਕਬੀਰ ਸਤਿਗੁਰ ਸੂਰਮੇ ਬਾਣ ਜੋ ਵਾਹਿਆ ਇੱਕ ਲੱਗਦੀ ਭੁੱਲ ਗਿਰ ਪਰਿਆ ਪਰਿਆ ਕਰੇ ਜੇ ਛੇਕ ਗੁਰੂ ਅਮਰਦਾਸ ਨੂੰ ਅਸ਼ਾਂਤ ਕਰਤਾ ਸੀ ਜਾਂ ਤੀਰ ਲੱਗਿਆ ਸੀ ਅਸ਼ਾਂਤ ਕਰਤਾ ਸ਼ਾਂਤੀ ਤਾਂ ਉੱਥੇ ਜਾ ਕੇ ਆਈ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸ਼ਾਂਤੀ ਤਾਂ ਕਹਾਂ ਜਾ ਕੇ ਆਈ ਹੈ ਉੱਥੇ ਤਾਂ ਅਸ਼ਾਂਤ ਕਰਤਾ ਚੰਗੇ ਭਲੇ ਨੂੰ ਅਸ਼ਾਂਤ ਕਰਤਾ ਉਹ ਨਹੀਂ ਅਸ਼ਾਂਤ ਕਰ ਸਕਿਆ ਜਿਹੜਾ ਬ੍ਰਹਮਚਾਰੀ ਮਿਲਿਆ ਸੀ ਸਾਧ ਜਿਹੜਾ ਕਹਿੰਦਾ ਗੁਰੂ ਨੇ ਧਾਰਨ ਕੀਤਾ ਅਸ਼ਾਂਤ ਨਹੀਂ ਕਰ ਸਕਿਆ ਪਰ ਇੱਕ ਲਫ਼ਜ਼ ਨੇ ਸ਼ਾਂਤ ਕਰਤਾ ਇੱਕ ਪੰਕਤੀ ਨੇ ਸ਼ਾਂਤ ਕਰਤਾ ਸ਼ਾਂਤੀ ਕਿੱਥੇ ਆਈ ਸ਼ਾਂਤੀ ਉੱਥੇ ਜਾ ਕੇ ਆਈ ਫਿਰ ਗਾਂ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਨੇ ਪਾਇਆ ਉਦੋਂ ਸ਼ਾਂਤੀ ਆਈ ਇਹਨਾਂ ਨੂੰ ਬੜੀ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਵਾਹਿਗੁਰੂ ਨਾਲ ਕਾਹਦੀ ਮਿਲਦੀ ਹੈ ਸਭ ਪਖੰਡਵਾਦ ਹੈ ਸਭ ਦਿਖਾਵਾ ਹੈ ਸਿੱਖੀ ਨੂੰ ਉਹਦੀ ਕੋਈ ਗੱਲ ਨਹੀਂ ਹੈ ਕਿਤੇ ਫਿਰ ਨਾਲ ਤਾਂ ਸ਼ਾਂਤੀ ਮਿਲਦੀ ਹੈ ਤੁਹਾਨੂੰ ਨਾਮ ਜਪਦੇ ਹੋ ਨਾਲੇ ਕਹਿੰਦੇ ਅੱਜ ਸਿੱਖੇ ਨਹੀਂ ਕੋਈ ਤੁਸੀਂ ਸੁੱਤੇ ਪਏ ਤੁਸੀਂ ਕਹਿੰਦੇ ਵੀ ਅਸੀਂ ਸਿੱਖਾਂ ਬਈ ਤੂੰ ਕਿਵੇਂ ਕਹਿੰਦਾ ਹੈ ਉਹਨੂੰ ਪੁੱਛੋ ਇਕੱਠੇ ਹੋ ਕੇ ਵੀ ਤਾਂ ਬਿਆਨ ਕਿਉਂ ਦਿੱਤਾ ਅਕਾਲ ਤਖ਼ਤ ਵਾਲੇ ਸਾਦੇ ਕਿਉਂ ਨਹੀਂ ਉਹਦੇ ਹੁਕਮਨਾਮਾ ਕਿਉਂ ਨਹੀਂ ਜਾਰੀ ਕਰਦੇ ਉਹਦੇ ਖਿਲਾਫ ਇਹ ਤਾਂ ਮੰਨ ਲਓ ਸਿੱਖ ਇਹਦਾ ਮਤਲਬ ਮੰਨ ਲਿਆ ਵੀ ਸਿੱਖ ਹੈ ਨੀ ਕੋਈ ਇਹ ਤਾਂ ਮੰਨ ਲਿਆ ਸਿੱਖ ਹੈ ਨੀ ਕੋਈ ਨਹੀਂ ਹੁਕਮਨਾਮਾ ਜਾਰੀ ਕਰੋ ਉਹਦੇ ਖਿਲਾਫ ਅਗਲਾ ਟੈਸਟ ਲਵੇ ਕੋਰਟਾਂ ਦੇ ਮੂਹਰੇ ਸੁਪਰੀਮ ਕੋਰਟ ਟੈਸਟ ਹੋਵੇ ਸਿੱਖੀ ਦਾ ਤੁਹਾਡਾ ਪਤਾ ਲੱਗ ਜਾਵੇ ਸਿੱਖ ਹੈ ਕਿ ਨਹੀਂ ਹੈ ਪੜਦਾ ਚੱਕਿਆ ਜਾਊ ਤਾਂ ਨਹੀਂ ਬੋਲਦੇ ਜਿਹੜੀ ਭੱਲ ਬਣੀ ਹੋਈ ਹੈ ਨਾ ਇਹ ਵੀ ਚੱਕੀ ਜਾਊਗੀ ਵੀ ਚੱਲ ਠੀਕ ਕੀ ਗੱਲ ਉਹਨੇ ਕਹਿ ਦਿੱਤੀ ਅਸੀਂ ਸੁਣ ਲਈ ਮਿੱਟੀ ਪਾ ਦੋ ਮਿੱਟੀ ਪਾ ਦੋ ਜੇ ਗਾਲਾਂ ਫੂਕ ਮਾਰੀ ਤਾਂ ਅੱਗ ਫਿਰ ਹੋਰ ਭੜਕੂਗੀ ਜੇ ਹਵਾ ਚੱਲੂ ਤਾਂ ਹੋਰ ਅੱਗ ਵਧੂਗੀ ਗਾਂ ਨੂੰ ਵੀ ਇੱਥੇ ਹੀ ਦਵਾ ਦੋ ਅੱਗ ਨੂੰ
ਜਿਹਨਾਂ ਰਾਮ ਭਗਤੀ ਲਈ ਸਾਧੀ ਜਨਮਤ ਕਸਰਾ ਮੂੰਹ ਅਪਰਾਧੀ
ਜਿਹਨੇ ਰਾਮ ਭਗਤੀ ਸਾਧੀ ਨਹੀਂ ਜਾਂਦਾ ਹੀ ਮਰ ਜਾਂਦਾ ਕੀ ਲੋੜ ਸੀ ਬੜਾ ਹੋਣ ਦੀ ਜਨਮਤ ਕਸਰਾ ਮੂੰਹ ਅਪਰਾਧੀ ਅਪਰਾਧੀ ਹੈ ਰਾਮ ਭਗਤ ਸਾਧਣ ਹੋਇਆ ਸੀ ਰਾਮ ਇਹਦੇ ਅੰਦਰ ਹੈ ਰਾਮ ਇਹਦਾ ਮੂਲ ਹੈ ਭਗਤੀ ਕੀ ਹੁੰਦੀ ਹੈ ਭਗਤੀ ਹੁੰਦੀ ਹੈ ਰਾਮ ਦੇ ਅਨੁਸਾਰ ਚੱਲਣ ਇਹ ਭਗਤੀ ਹੈ ਜੇ ਰਾਮ ਚਲਾਇਆ ਹੋਵੇ ਚੱਲੇ ਕਹਿਣਾ ਹੈ ਰਾਮ ਹੋਇਆ ਸੋਏ ਮੰਨ ਕੇ ਚੱਲੇ ਜੋ ਰਾਮ ਕਰਦਾ ਉਹੀ ਹੁੰਦਾ ਮੇਰੇ ਘਰੇ ਕੁਛ ਨਹੀਂ ਹੋਣਾ ਕਹਿਣਾ ਹੈ ਰਾਮ
ਹੋਇਆ ਹੈ ਸੋਏ
ਹੋਇਆ ਹੈ ਸੋਏ ਇਹ ਭਗਤੀ ਹੈ ਜੇ ਕਰੂੰਗਾ ਮੈਂ ਹੋਊਗਾ ਸੋਈ ਇਹ ਰਾਮ ਤੋਂ ਉਲਟ ਗੱਲ ਹੈ ਅਪਰਾਧੀ ਹੈ ਮੈਂ ਕਰੂੰਗਾ ਜੋ ਠੀਕ ਹੈ ਇਹ ਅਪਰਾਧ ਹੈ ਇੱਥੇ ਸਾਰੇ ਖੜੇ ਨੇ ਮੈਂ ਤੇ ਜਿਹੜਾ ਮੈਂ ਤੇ ਨਹੀਂ ਖੜਾ ਉਹ ਸਿੱਖ ਹੈ ਚਾਹੇ ਗਿਆਨ ਘੱਟ ਵੀ ਹੈ ਮੈਂ ਤਾਂ ਛੱਡਤੀ ਨਾ ਉਹ ਸਿੱਖੀ ਦੇ ਰਾਹ ਪਿਆ ਤੁਰ ਪਿਆ ਉਹ ਬੂਟਾ ਤੁਰ ਪਿਆ ਬੜਾ ਵੀ ਹੋਊਗਾ ਫੁੱਲ ਵੀ ਲੱਗੂਗਾ ਫਲ ਵੀ ਲੱਗੂਗਾ ਤੁਰੇ ਤਾਂ ਸਹੀ ਜੇ ਤੁਰਿਆ ਰਿਹਾ ਫੁੱਲ ਫਲ ਲੱਗ ਜੂਗਾ ਨਹੀਂ ਪੱਤੇ ਦੋ ਚਾਰ ਤਾਂ ਫੁੱਟਣਗੇ
ਰਾਹੋ ਮੁੱਚ ਮੁੱਚ ਗਰਭ ਗਏ ਕੀਨ ਬਚਿਆ
ਮੁੱਚ ਮੁੱਚ ਗਰਭ ਗਏ ਮੁੱਚ ਕੀ ਹੁੰਦਾ ਬਹੁਤ ਜ਼ਿਆਦਾ ਗਿਆਨਵਾਨ ਹੋ ਗਏ ਬਹੁਤ ਬੜੀ ਪ੍ਰਸਿੱਧੀ ਹਾਸਲ ਕਰ ਲਈ ਵੱਡੇ ਆਦਮੀ ਬਣ ਗਏ ਸੰਸਾਰ ਚ ਧਨਵਾਨ ਬਣ ਗਏ ਵੱਡੇ ਗਿਆਨਵਾਨ ਬਣ ਗਏ ਵੱਡੇ
ਮੁੱਚ
ਕਹਿੰਦੇ ਨੇ ਬੜੇ ਬੜੇ ਪ੍ਰਸਿੱਧੀ ਹਾਸਲ ਕਰਨ ਵਾਲੇ ਗੁਰੂ ਹੋ ਗਏ ਵੱਡੀਆਂ ਵੱਡੀਆਂ ਪੀਠਾਂ ਦੇ ਮਾਲਕ ਹੋ ਗਏ, ਵੱਡੇ ਵੱਡੇ ਮੰਦਰ ਸੋਨੇ ਦੇ ਬਣਾਤੇ, ਹੀਰੇ ਮੋਤੀ ਲਾ ਕੇ, ਬੜੇ ਬੜੇ ਸੈਂਕੜੇ ਹਿਸਾਬ ਨਾਲ ਗੁਰਦੁਆਰੇ ਬਣਾਤੇ, ਕਾਰ ਸੇਵਾ ਕਰਕੇ ਮਸ਼ਹੂਰੀ ਹੋ ਗਈ ਵਰਲਡ ਦੇ ਵਿੱਚ। ਇਹ ਮੁੱਝ ਹੋ ਗਿਆ, ਵੱਡਾ ਹੋ ਗਿਆ ਭਾਰ, ਜਿਹੜਾ ਦੂਰੋਂ ਦੀਨ ਹੈ ਜਿਹਨੂੰ ਸਭ ਲੋਕ ਜਾਣਦੇ ਨੇ। ਗਏ ਕੀ ਨਾ ਬਚ, ਕੀ ਅਲੱਗ ਹੈ ਬਚਿਆ ਅਲੱਗ ਹੈ,
ਗਏ ਕੀ ਨਾ ਬਚਿਆ,
ਕੀ ਨਾ ਬਚਿਆ, ਕੋਈ ਨੀ ਬਚਿਆ ਇਹਨਾਂ ਚੋਂ। ਕੀ ਦਾ ਅਰਥ ਹੈ ਤਾਂ ਕੋਈ ਵੀ ਨੀ ਬਚਿਆ, ਸਾਰੇ ਹੀ ਮਰ ਗਏ। ਜੀਵਨ ਮੁਕਤ ਅਵਸਥਾ ਕਿਸੇ ਨੂੰ ਨੀ ਮਿਲੀ ਇਹਨਾਂ ਚੋਂ, ਕੀ ਨਾ ਬਚਿਆ, ਕੋਈ ਨੀ ਬਚਿਆ। ਹਿੰਦੀ ਹੈ, ਉੱਥੇ ਦੀ ਭਾਸ਼ਾ, ਯੂਪੀ ਦੀ, ਪੰਜਾਬੀ ਨੀ ਹੈ। ਬਈ ਇਲਾਕੇ ਦੀ ਬੋਲੀ ਹੈ, ਅਸੀਂ ਆਪਣੇ ਇਲਾਕੇ ਦੀ ਬੋਲੀ ਬੋਲ ਦਿੰਦੇ ਹਾਂ।
ਬੁੱਢ ਭੁਜ ਰੂਪ ਜੀਵੇ ਜਗ ਮਝਿਆ,
ਬੁੱਢ ਭੁਜ ਰੂਪ
ਜੀਵੇ ਜਗ ਮਝਿਆ,
ਆ ਜਿਹੜਾ ਮਨਮੁੱਖ ਹੈ ਇਹ ਬੁੱਢ ਭੁਜ ਰੂਪ ਹੈ। ਹੱਥ ਇੱਕ ਹੁੰਦਾ ਨਾ ਬੁੱਢਾ ਬੰਸ ਕਬੀਰ ਕਾ, ਜਿਹੜਾ ਡੁੱਬਿਆ ਹੋਇਆ ਨਾ ਬੁੱਢਿਆ, ਬੁੱਢਾ ਬੰਸ ਕਬੀਰ ਕਾ ਉਪਜਾ ਪੁੱਤ
ਕਮਾਲ
ਕਮਾਲ। ਆ ਜਿਹੜਾ ਮਨ ਜੰਮਿਆ ਨਾ ਮਨ ਪੁੱਤ ਕਮਾਲ ਦਾ, ਇਹ ਕਮਾਲ ਦਾ ਹੈ ਪੁੱਤ, ਕਿਹਦਾ ਕਬੀਰ ਦਾ ਪੁੱਤ ਹੈ ਨਾ, ਹੈ ਅੰਦਰਲੇ ਦਾ, ਅੰਦਰਲਾ ਕਬੀਰ ਹੈ ਨਾ, ਉਹ ਚੋ ਹੀ ਪੈਦਾ ਹੋਇਆ ਹੈ। ਬੁੱਢਾ ਬੰਸ ਕਬੀਰ ਕਾ ਉਪਜਾ ਪੁੱਤ ਕਮਾਲ, ਕਹਿੰਦਾ ਕਿਆ ਮਨ ਐਸਾ ਪੈਦਾ ਹੋਇਆ, ਪੈਦਾ ਹੁੰਦਾ ਹੀ ਡੁੱਬ ਗਿਆ, ਡੁੱਬ ਗਿਆ
ਜੀਵੇ ਜਗ ਮਝਿਆ,
ਜਗ ਮਝਿਆ, ਜਗ ਨਾਲ ਜੁੜ ਗਿਆ, ਮਾਇਆ ਨਾਲ ਜੁੜ ਗਿਆ, ਹਰ ਕਾ ਸਿਮਰਨ ਛੱਡ ਕੇ ਘਰ ਲਾਇਆ ਆ ਮਾਲ, ਜੀ ਜੋ ਪੈਦਾ ਹੋਇਆ ਉਹਨੂੰ ਛੱਡ ਦਿੱਤਾ, ਮਾਇਆ ਨਾਲ ਜੁੜ ਗਿਆ, ਡੁੱਬ ਗਿਆ। ਇਸੇ ਗੱਲ ਦੀ ਵਿਆਖਿਆ, ਇਹ ਵੀ ਕਬੀਰ ਦਾ ਹੀ ਸ਼ਲੋਕ ਆ, ਆਹ ਵੀ ਕਬੀਰ ਦਾ ਹੀ ਹੈ। ਇੱਥੋਂ ਪਤਾ ਲੱਗੂ ਕੀ ਕਿਹਾ ਹੋਇਆ,
ਜਿਵੇਂ ਜਗ ਮਝਿਆ,
ਜਗ ਮਝਿਆ, ਜਗ ਦੇ ਸਰੀਰ ਨਾਲ ਜੁੜਿਆ ਹੋਇਆ ਨਾ, ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਉਹ ਆਪ ਸਤ ਸਰੂਪ ਸੀ, ਰਾਮ ਕੀ ਅੰਸ ਸੀ, ਜਗ ਦੇ ਵਿੱਚ ਡੁੱਬ ਗਿਆ, ਮਾਇਆ ਚ ਡੁੱਬ ਗਿਆ, ਚੌੜੇ ਚ ਨਾਵ ਡੋਬ ਲਈ, ਉਹ ਚੌੜੇ ਚ ਡੁੱਬ ਗਿਆ ਤਾਂ ਇਹ ਤਾਂ ਜਿਹਨੂੰ ਪਾਣੀ ਡਬੋ ਨਹੀਂ ਸਕਦਾ ਤਾਂ ਡੁੱਬ ਗਿਆ। ਆਤਮਾ ਨੂੰ ਪਾਣੀ ਡਬੋ ਸਕਦਾ ਡੁੱਬ ਗਿਆ, ਆਕਾਸ਼ ਨੂੰ ਪਾਣੀ ਡਬੋ ਸਕਦਾ ਡੁੱਬ ਗਿਆ, ਆਕਾਸ਼ ਵੀ ਹੈ ਪਾਣੀ ਦੇ ਵਿੱਚ, ਪਾਣੀ ਚ ਆਕਾਸ਼ ਹੈ ਨੀ, ਬਸ ਫਿਰ ਏਦਾਂ ਹੀ ਹੁੰਦਾ।
ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ।
ਕਬੀਰ ਕੀ ਕਹਿੰਦਾ, ਜੈਸੇ ਸੁੰਦਰ ਸਰੂਪ, ਜਿਵੇਂ ਸੁੰਦਰ ਸਰੂਪ ਇਹਦਾ ਹੈ ਨਾ ਆਤਮਾ ਦਾ, ਐਸਾ ਸੁੰਦਰ ਸਰੂਪ ਕੋਈ ਹੈ ਹੀ ਨਹੀਂ। ਪਰ ਨਾਮ ਤੋਂ ਬਿਨਾਂ ਕੀ ਹੈ,
ਨਾਮ ਬਿਨਾਂ ਜੈਸੇ ਕੁਬਜ ਕਰੂਪ,
ਕੁਬਜਾ ਆਹੀ ਕੁਬਜਾ, ਕੁਬਜਾ ਇਸ ਨੂੰ ਕਿਹਾ ਹੋਇਆ, ਕੁਬਜ ਇਹੀ ਹੈ, ਇਹ ਬੁੱਧੀ ਕੁਬੀ ਹੋ ਗਈ, ਕੁਬਜਾ ਹੋ ਗਈ, ਕਰੂਪ ਹੋ ਗਈ, ਆ ਕੁਬਜ ਆ ਗਿਆ ਨਾ, ਕੁਬਜ ਦੇ ਨਾਲ ਵੀ ਕੁਬਜ ਹੈ। ਕਹਿਤਾ ਨਾ ਕਬੀਰ ਨੇ, ਉਹਦੀ ਕੁਬਜਾ ਕਹਾਣੀ ਘੜੀ ਹੈ, ਨਾਮ ਤੋਂ ਸੱਖਣੀ ਬੁੱਧੀ ਕੁਬਜਾ, ਸਿੱਧਾ ਮਨ ਸਿੱਧਾ ਗਜ ਹੋ ਗਿਆ, ਬੁੱਧੀ ਸਿੱਧੀ ਹੈ,
ਸੁੰਦਰ ਸਰੂਪ ਹੈ,
ਸੁੰਦਰ ਸਰੂਪ ਹੈ, ਨਹੀਂ ਕੁਬੀ ਹੋ ਗਈ, ਬਲ ਪੈ ਗਿਆ। ਕੁਬਜ ਕੀ ਹੁੰਦਾ, ਜਿਵੇਂ ਦਰਖਤ ਨਾ ਉੱਤੇ ਨੂੰ ਜਾ ਕੇ ਥੱਲੇ ਨੂੰ ਟਾਹਣੀ ਜਿਹੜੀ ਆਉਂਦੀ ਹੈ ਜੜਾਂ ਵੱਲ ਨੂੰ ਝਾਕਦੀ ਹੈ, ਮਾਇਆ ਵੱਲ ਨੂੰ, ਉਹ ਕੁਬਜਾ ਸੋਈ ਮੁੜ ਮੁੜ ਜਾਏ, ਆਪਣੇ ਪੈਰਾਂ ਨਾਲ ਫੇਆ ਜੁੜੀ, ਥੱਲੇ ਨੂੰ ਜਾਗਦੇ ਹੈ, ਉੱਚੀ ਨੀ ਨਿਗਾਹ ਗਈ, ਸਿੱਧੀ ਹੁੰਦੀ ਤਾਂ ਦੂਰ ਰਹਿੰਦੀ ਨਾ, ਦੂਰ ਦ੍ਰਿਸ਼ਟੀ ਖਤਮ ਹੋ ਗਈ। ਕੁਬੇ ਆਦਮੀ ਦੀ ਦੂਰ ਦ੍ਰਿਸ਼ਟੀ ਕਿੱਥੇ ਹੁੰਦੀ ਆ, ਉਹ ਤਾਂ ਥੱਲੇ ਪੈਰਾਂ ਚ ਦੇਖਦਾ ਹੁੰਦਾ, ਜਿਹਦੇ ਕੋਲ ਦੂਰ ਦ੍ਰਿਸ਼ਟੀ ਹੈ ਨੀ ਉਹ ਕੁਬਜਾ, ਸਿੱਧਾ ਖੜੂ ਤਾਂ ਹੀ ਦੂਰ ਦਿਖੂਗਾ। ਮਾਈਆਂ ਸੁਣਦੇ ਸੁਣਦੇ ਰਹਿ ਚਲੋ ਤੁਮ ਨਾ ਤਰ ਕੋ ਧੱਕਾ ਦਵਈਆ ਹੀ ਰਹੇ। ਇਹ ਇੱਕ ਦੂਜੇ ਦੀ ਵਿਆਖਿਆ ਕਰ ਰਹੇ ਨੇ ਪੰਕਤੀਆਂ ਦੀ। ਹਾਂਜੀ
ਗੌੜੀ ਕਬੀਰ ਜੀ, ਜੋ ਜਨ ਲਹੇ ਨਾ ਖਸਮ ਕਾ ਨਾਉ, ਤਿਨਕੇ ਸਦਬਲੇ ਹਾਰੇ ਜਾਉ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ ਰਹਾਓ। ਜੇ ਗੜ ਰਾਮ ਰਹਿਆ ਭਰਪੂਰ, ਤਿਨਕੀ ਪਗ ਪੰਕਜ ਹਮ ਧੂਰ। ਜਾਤ ਜਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਜੋ ਜਨ ਲਹੇ ਖਸਮ ਕਾ ਨਾਉ, ਜੋ ਜਨ ਲਹੇ ਖਸਮ ਕਾ ਨਾਉ,
ਖਸਮ ਕਾ ਨਾਉ ਫੜ ਗਿਆ। ਮੈਂ ਵੀ ਕਿਹਾ ਵੀ ਇਹ ਨਾ ਕਿੱਦਾਂ ਲਿਆਂਦੀਆਂ ਨੇ, ਇੱਥੇ ਤਾਂ ਨਾ ਦਾ ਕੋਈ ਮਤਲਬ ਹੈ ਨੀ। ਜਿਹੜੇ ਆਦਮੀ ਖਸਮ ਦਾ ਗਿਆਨ ਲੈਂਦੇ ਨੇ, ਨਾਉ ਦਾ ਅਰਥ ਸਿੱਧਾ ਹੀ ਗਿਆਨ ਹੈ ਇੱਥੇ। ਖਸਮ ਦਾ ਨਾਉ ਤਾਂ ਰਹਿਣਾ ਉਹੀ ਬੰਦ ਕੀਤਾ ਹੈ ਔਰਤਾਂ ਨੂੰ, ਆਪਣੇ ਖਸਮ ਦਾ ਨਾਉ ਨੀ ਲਈਦਾ। ਪਰ ਇਸ ਖਸਮ ਦਾ ਤਾਂ ਕੋਈ ਨਾਉ ਹੀ ਨੀ, ਇਹ ਤਾਂ ਸਾਡੇ ਰੱਖੇ ਨੇ ਉਹਨੇ। ਜਿਹੜੇ ਸੱਚ ਦਾ ਗਿਆਨ ਲੈਂਦੇ ਨੇ, ਸੱਚ ਖਸਮ ਹੈ ਨਾ, ਇਹ ਸੱਚ ਸਭਨਾ ਕਾ
ਖਸਮ ਹੈ।
ਜਿਹੜੇ ਸੱਚ ਦਾ ਗਿਆਨ ਲੈਂਦੇ ਨੇ, ਸੱਚਾ ਗਿਆਨ ਲੈਂਦੇ ਨੇ, ਸਤ ਸਰੂਪ ਕੀ ਚੀਜ਼ ਹੈ ਸੰਸਾਰ ਚ, ਸਤ ਕੀ ਹਮੇਸ਼ਾ ਰਹਿਣ ਵਾਲਾ ਕੀ ਹੈ ਸੰਸਾਰ ਚ, ਮਾਇਆ ਤਾਂ ਹਮੇਸ਼ਾ ਰਹਿਣ ਵਾਲੀ ਹੈ ਨੀ, ਰੂਪ ਤਾਂ ਹਮੇਸ਼ਾ ਰਹਿਣ ਵਾਲਾ ਹੈ ਨੀ, ਸਰੀਰ ਨਾਲ ਰੂਪ ਜੁੜਿਆ ਹੈ। ਜੇ ਤੁਸੀਂ ਹਮੇਸ਼ਾ ਰਹਿਣ ਵਾਲੀ ਚੀਜ਼ ਦਾ ਨਾਮ ਗਿਆਨ ਲੈਣਾ, ਉਹ ਸਰੀਰ ਔਰ ਰੂਪ ਦਾ ਤਾਂ ਫਿਰ ਗਿਆਨ ਹੋ ਹੀ ਨਹੀਂ ਸਕਦਾ, ਪ੍ਰਕਿਰਤੀ ਦਾ ਗਿਆਨ ਵੀ ਨਹੀਂ ਹੋ ਸਕਦਾ, ਉਹ ਤਾਂ ਫਿਰ ਆਤਮਾ ਦਾ ਗਿਆਨ ਹੋ ਸਕਦਾ। ਆਤਮਾ ਹਮੇਸ਼ਾ ਰਹਿਣ ਵਾਲੀ ਹੈ ਨਾ, ਉਹ ਗਿਆਨ ਕਿਹਦਾ ਹੋਊ? ਆਤਮਾ ਦਾ ਹੋਊ, ਕਿਉਂਕਿ ਨਾ ਤਾਂ ਰੂਪ ਹਮੇਸ਼ਾ ਰਹਿੰਦਾ। ਹੁਣ ਅਸੀਂ ਸ਼ਿਵ ਦੀ ਲੋਕ ਮੂਰਤੀ ਬਣਾਉਂਦੇ ਨੇ, ਪੂਜਾ ਕਰਦੇ ਨੇ, ਪਰ ਸ਼ਿਵ ਜਾਂ ਜੰਮੇ ਹੈ ਜਿਹੜੀ ਸੀ ਜਾਂ ਡੜੀ ਜਿਹੜਾਈ ਸੀ, ਜੰਮੇ ਤਾਂ ਉਹ ਕਦੇ ਨਾ ਆਦਮੀ ਹੈ ਜਿਹੜਾ, ਜਾਂ ਬੱਚਾ ਸੀ ਕਿਹਾ ਜਾ ਸੀ। ਹੁਣ ਪੂਜਾ ਇਹਦੀ ਕਿਉਂ ਕਰਦੇ ਨੇ, ਉਦੋਂ ਕਿਉਂ ਨਹੀਂ ਸੀ ਕਰਦੇ? ਕੀ ਡਿਵੈਲਪਮੈਂਟ ਹੋਈ ਹੈ ਵਿੱਚ? ਪਹਿਲਾਂ ਪੂਜਾ ਦੇ ਕਾਬਿਲ ਹੈ ਨਹੀਂ ਸੀ, ਰੂਪ ਤਾਂ ਬਦਲਦਾ ਰਹਿੰਦਾ ਨਾ, ਰੂਪ ਦੀ ਪੂਜਾ ਨਹੀਂ ਹੋ ਸਕਦੀ, ਰੂਪ ਬਦਲ ਜੀ ਮਾਇਆ ਦੀ ਪੂਜਾ ਹੈ। ਸੱਚ ਜਿਹੜਾ ਹੈ ਉਹਦਾ ਰੂਪ ਨਹੀਂ ਬਦਲਦਾ, ਸੱਚ ਪੁਰਾਣਾ ਵੀ ਨਹੀਂ ਹੁੰਦਾ, ਸਰੀਰ ਪੁਰਾਣਾ ਹੁੰਦਾ ਨਾ। ਜਿਹੜੇ ਸੱਚ ਦਾ ਗਿਆਨ ਹਾਸਲ ਕਰਦੇ ਨੇ, ਜੋ ਸਭ ਦਾ ਆਦ ਹੈ, ਆਦ ਸੱਚ ਦਾ ਗਿਆਨ ਹਾਸਲ ਕਰਦੇ ਨੇ, ਤਿਨਕੇ ਸਦਵਲੇ ਹਰੇ ਜਾਉ ਉਹਨਾਂ ਦੇ ਮਨ, ਕਿਉਂਕਿ ਪਹਿਲਾਂ ਵੀ ਕਰਦੇ ਰਹੇ ਨੇ ਕਬੀਰ ਤੋਂ, ਉਸ ਵੇਲੇ ਵੀ ਕਰ ਰਹੇ ਸੀ, ਭਗਤ ਹੋਏ ਨੇ ਨਾਲ, ਵੀ ਵੇਲੇ ਹੋਵੇ ਭਗਤ ਸੀ, ਹੋਰ ਆਦਮੀ ਕੋਸ਼ਿਸ਼ ਕਰ ਰਹੇ ਸੀ, ਕਬੀਰ ਵੀ ਉਹਨਾਂ ਵਿੱਚੋਂ ਇੱਕ ਸੀ, ਕਬੀਰ ਨੂੰ ਸਮਝ ਆ ਗਈ, ਦੂਜਿਆਂ ਨੂੰ ਦੱਸਤਾ, ਤਿਨਕੇ ਸਦਵਲੇ ਹਰੇ ਜਾਉ। ਇੱਕ ਵੱਖਰੀ ਕੈਟਾਗਰੀ ਦੇ ਲੋਕ ਨੇ ਜਿਹੜੇ ਸੱਚ ਦੇ ਖੋਜੀ ਹੁੰਦੇ ਨੇ, ਸੱਚ ਦਾ ਖੋਜੀ ਸਿੱਖ ਹੈ, ਆਦਿ ਸੱਚ ਹੈ ਨਾ ਸਾਡੇ ਕੋਲ, ਮੁੱਢ ਚ ਆਦਿ ਸੱਚ, ਸੱਚ ਨਾਲ ਅਸੀਂ ਜੁੜਨਾ, ਸਚਿਆਰੇ ਹੋਣਾ, ਇਸ ਕਰਕੇ ਸੱਚ ਦੀ ਖੋਜ ਸਾਡੇ ਵਾਸਤੇ, ਸਿੱਖ ਵਾਸਤੇ ਜ਼ਰੂਰੀ ਹੈ। ਵਿਦਵਾਨ ਸਾਰੇ ਸੱਚ ਦੀ ਖੋਜ ਲੱਗੇ ਪਏ ਨੇ, ਸੱਚ ਦੀ ਖੋਜ ਕਰਦੇ ਨੇ ਵਿਦਵਾਨ ਹੈ, ਕੀ ਕਰਦੇ ਨੇ ਫਿਰ ਜੇ ਸੱਚ ਦੀ ਖੋਜ ਨਹੀਂ ਕਰਦੇ ਆਦਿ ਸੱਚ, ਫਿਰ ਗੁਰੂ ਕਿਵੇਂ ਮੰਨਦੇ ਨੇ? ਗ੍ਰੰਥ ਨੂੰ ਰੌਲਾ ਪਾਉਂਦੇ ਨੇ, ਗੁਰੂ ਮੰਨਦੇ ਹਾਂ ਅਸੀਂ, ਆਦਿ ਸੱਚ ਨੂੰ ਛੱਡੀ ਫਿਰਦੇ ਨੇ, ਗ੍ਰੰਥ ਨੂੰ ਗੁਰੂ ਮੰਨਦੇ ਨੇ। ਜਿੰਨੇ ਤੁਸੀਂ ਝੂਠੇ ਹੋ, ਕੀ ਲੋਕਾਂ ਨੂੰ ਸਮਝ ਨਹੀਂ? ਇਹ ਝੂਠ ਨੂੰ ਸਭ ਦੁਨੀਆਂ ਜਾਣਦੀ ਹੈ ਵੀ ਤੁਸੀਂ ਕਿੰਨੇ ਝੂਠੇ ਹੋ, ਕਿੰਨੇ ਪਖੰਡੀ ਹੋ, ਕੋਈ ਤੁਹਾਡਾ ਨਾ ਇਤਵਾਰ ਕਰਦਾ ਨਾ ਕਰਨਾ ਚਾਹੀਦਾ, ਕਿਉਂ ਕਰੇ ਤੁਹਾਡਾ ਕੋਈ, ਨਾ ਕੋਈ ਤੁਹਾਡੀ ਪਰਵਾਹ ਕਰਦਾ, ਕਿਉਂ ਕਰੇ ਤੁਹਾਡੀ ਕੋਈ ਪਰਵਾਹ? ਜਿਹੜਾ ਆਪ ਡੁੱਬਿਆ ਹੋਇਆ ਉਹਦੀ ਕਿਉਂ ਪਰਵਾਹ ਕਰੇ? ਕੋਈ ਪਰਵਾਹ ਉਹਦੀ ਕਰੂਗਾ, ਔਰ ਜਿਹੜੇ ਡੁੱਬੇ ਹੋਏ ਨੇ ਉਹੀ ਉਹਦੀ ਪਰਵਾਹ ਕਰਦੇ ਨੇ, ਪਰਵਾਹ ਵੀ ਕਰਦੇ ਨੇ ਉਹੀ ਨੇ, ਜਿਹੜੇ ਡੁੱਬਣਾ ਹੀ ਚਾਹੁੰਦੇ ਨੇ ਤਰਨਾ ਚਾਹੁੰਦੇ ਹੀ ਨਹੀਂ, ਉਹ ਤਾਂ ਕਰਨਗੇ ਉਹਨਾਂ ਦੀ ਪਰਵਾਹ, ਦੂਜੇ ਨਹੀਂ ਕਰਦੇ। ਡੁੱਬੇ ਹੋਏ ਨੇ ਇਹ ਡੁੱਬਣ ਵਾਲੇ ਨੇ, ਇਹ ਡੁੱਬਣੇ ਹੀ ਚਾਹੁੰਦੇ ਨੇ, ਸੱਚ ਦੀ ਲੋੜ ਨਹੀਂ, ਉਹ ਤਾਂ ਪਰਵਾਹ ਕਰਨਗੇ ਭਾਵੇਂ, ਦੂਜਾ ਨਹੀਂ ਕੋਈ ਸਕਦਾ। ਗੁਰਮੁਖਾਂ ਨੂੰ ਕੀ ਲੋੜ ਹੈ ਸਾਡੀ ਪਰਵਾਹ ਕਰਨ ਦੀ? ਤੁਸੀਂ ਗੁਰਮੁਖਾਂ ਦੀ ਪਰਵਾਹ ਕਰੋ ਚਾਹੇ ਨਾ ਕਰੋ, ਉਹਨਾਂ ਤਾਂ ਕੋਈ ਲੋੜ ਨਹੀਂ ਹੈ ਕਿਸੇ ਦੀ। ਸਿੱਖ ਤੁਹਾਡੀ ਪਰਵਾਹ ਕਿਉਂ ਕਰਨਗੇ?
ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ।
ਜਿਹੜਾ ਨਿਰਮਲ ਗੁਣ ਗਾਉਂਦਾ ਹੈ, ਨਿਰਮਲ ਗੁਣ ਹੁੰਦੇ ਨੇ ਜਿਹੜੇ ਸੱਚੇ ਗੁਣ ਹੋਣ, ਵਾਕਿਆ ਹੀ ਗੁਣ ਹੋਣ, ਕਿਸੇ ਚ ਗੁਣ ਵਾਕਿਆ ਹੀ ਹੋਵੇ। ਔਰ ਗੁਣ ਅਸਲ ਚ ਕਹਿੰਦੇ ਕਿਹਨੂੰ ਨੇ? ਗੁਣ ਉਹੀ ਗੁਣ ਹੈ ਜਿਹੜਾ ਪਰਉਪਕਾਰ ਕਰਦਾ ਹੋਵੇ। ਸੰਸਾਰ ਦੇ ਗੁਣ ਗੁਣ ਨਹੀਂ ਹਨ, ਕਿਉਂਕਿ ਸੰਸਾਰ ਦੇ ਗੁਣੀ ਆਦਮੀ ਜਿਹੜੇ ਨੇ ਉਹ ਗੁਣਾਂ ਦਾ ਇਸਤੇਮਾਲ ਸਵਾਰਥ ਵਾਸਤੇ ਕਰਦੇ ਨੇ। ਜਿਹੜੇ ਗੁਣ ਸਵਾਰਥ ਲਈ ਇਸਤੇਮਾਲ ਹੁੰਦੇ ਹੋਣ, ਜਿਵੇਂ ਕੋਈ ਡਾਕਟਰ ਹੈ, ਡਾਕਟਰੀ ਗੁਣ ਜ਼ਰੂਰ ਹੈ ਪਰ ਸਵਾਰਥ ਪੂਰਤੀ ਦਾ ਗੁਣ ਹੈ ਉਹਦਾ, ਉਹਦੇ ਵਾਸਤੇ ਗੁਣਾਂ ਲੋਕਾਂ ਵਾਸਤੇ ਨਹੀਂ ਹੈ। ਲੋਕਾਂ ਵਾਸਤੇ ਤਾਂ ਬਿਜਨਸ ਹੈ ਉਹਦਾ। ਗੁਣ ਹੋਵੇ ਜਿਹੜਾ ਪਬਲਿਕ ਵਾਸਤੇ ਹੋਵੇ,
ਨਿਰਮਲ ਹਰ ਗੁਣ ਗਾਵੇ,
ਉਹੀ ਨਿਰਮਲ ਗੁਣ ਹੈ। ਗੁਣ ਤਾਂ ਦੋਏ ਕਿਸਮ ਦੇ ਹੋ ਸਕਦੇ ਨੇ ਪਰ ਨਿਰਮਲ ਗੁਣ ਨਹੀਂ ਹੋ ਸਕਦੇ। ਜਿਸ ਗੁਣ ਨਾਲ ਉਹਨੇ ਮਾਲਾਮਾਲ ਹੋਣੇ, ਆਪਣੇ ਪੈਸੇ ਕਮਾਉਣੇ ਨੇ, ਮਾਇਆ ਕਮਾਉਣੀ, ਯਾਰ ਆਪ ਡੁੱਬਣੇ ਬਾਅਦ ਚ, ਮਾਇਆ ਵੀ ਇੱਥੇ ਚੜ ਜਾਣੀ ਆ, ਜੀਵਨ ਹਾਰ ਜਾਣਾ, ਉਹ ਗੁਣ ਨਿਰਮਲ ਨਹੀਂ, ਕਿਉਂਕਿ ਉਹਦੀ ਬੁੱਧੀ ਨੂੰ ਨਿਰਮਲ ਨਹੀਂ ਕਰ ਰਿਹਾ। ਗੁਣ ਉਹਦੇ ਵਾਸਤੇ ਵੀ ਨਿਰਮਲ ਨਹੀਂ, ਉਹਦੀ ਬੁੱਧੀ ਨੂੰ ਵੀ ਵਲੀਨ ਕਰ ਰਿਹਾ। ਜਿਹੜੇ ਗੁਣ ਆਦਮੀ ਦੀ ਬੁੱਧੀ ਨੂੰ ਵਲੀਨ ਕਰ ਦੇਣ, ਹੰਕਾਰ ਕਰ ਦੇਵੇ, ਉਹ ਗੁਣ ਨਿਰਮਲ ਨਹੀਂ ਹੁੰਦਾ। ਜਿਹੜੇ ਗੁਣ ਵਿਦਵਾਨਾਂ ਚ ਹੈਗੇ ਨੇ, ਜਿਹਨਾਂ ਨਾਲ ਇਹਨਾਂ ਦੀ ਬੁੱਧੀ ਵਲੀਨ ਹੋਈ ਹੋਈ ਹੈ ਔਰ ਹੰਕਾਰ ਹੰਕਾਰੀ ਹੋਏ ਹੋਏ ਨੇ, ਇਹਨਾਂ ਦੇ ਗੁਣ ਵੀ ਨਿਰਮਲ ਨਹੀਂ ਗੁਣ ਹੈਗੇ। ਮਲੀਨ ਗੁਣ ਨੇ, ਮਲੀਨ ਬੁੱਧੀ ਹੋ ਗਈ, ਗੁਣ ਵੀ ਮਲੀਨ ਨੇ ਇਹਨਾਂ। ਜਿਹੜੇ ਇਹਨਾਂ ਨੇ ਗ੍ਰੰਥ ਪੜ੍ਹੇ ਨੇ ਨਾ, ਜੋ ਕਿਤਾਬਾਂ ਪੜ੍ਹੀ, ਉਹ ਵੀ ਮਲੀਨ ਕਿਤਾਬਾਂ ਪੜ੍ਹੀਆਂ ਨੇ। ਮਲੀਨ ਬੁੱਧੀ ਵਾਲਿਆਂ ਦੀਆਂ ਕਿਤਾਬਾਂ ਪੜ੍ਹਨੀਆਂ, ਮਲੀਨ ਹੋ ਗਏ, ਆਪ ਮਲੀਨ ਹੋ ਗਏ, ਆਪਣੀ ਬੁੱਧੀ ਮਲੀਨ ਕਰ ਲਈ, ਆਪਣਾ ਗਿਆਨ ਮਲੀਨ ਕਰ ਲਿਆ, ਵਿਵੇਕ ਬੁੱਧ ਮਲੀਨ ਕਰ ਲਈ, ਸਗੋਂ ਮਲੇ ਵਿਵੇਕ ਬੁੱਧ ਮਲੀਨ ਕਰ ਲਈ। ਜਿਹੜੇ ਜੰਮੇ ਤੇ ਜਦੋਂ ਉਹ ਬੁੱਧੀ ਸੀ, ਉਹ ਵੀ ਮਲੀਨ ਹੋ ਗਈ, ਉਹ ਜਿਹੀ ਬੁੱਧੀ ਨਹੀਂ ਰਹੀ ਹੁਣ ਜਿਹੋ ਜਿਹੀ ਜੰਮਣ ਵੇਲੇ ਬੁੱਧੀ ਸੀ, ਖੱਟਿਆ ਕੀ, ਗੁਆ ਲਿਆ।
ਸੋ ਭਾਈ ਮੇਰੇ ਮਨ ਭਾਵੈ,
ਸੋ ਭਾਈ ਮੇਰੇ ਮਨ ਭਾਵੈ, ਉਹੀ ਭਾਈ ਹੈ। ਭਾਈ ਕਿਉਂ ਹੈ? ਇੱਕ ਖਾਨਦਾਨ ਹੈ ਨਾ, ਪਰਿਵਾਰ ਇੱਕ ਹੈ, ਭਾਈ ਕਹਿ ਕੇ ਪਰਿਵਾਰ ਹੁੰਦਾ, ਪਰਿਵਾਰ ਦੇ ਸਾਰੇ ਭਾਈ ਨਹੀਂ ਹੁੰਦੇ, ਸੋ ਭਾਈ ਸੋ ਮੇਰਾ ਵੀਰ। ਇੱਥੋਂ ਪਤਾ ਲੱਗਦਾ ਇੱਕ ਮੱਤ ਦੇ ਬੰਦੇ ਭਾਈ ਹੁੰਦੇ ਨੇ, ਪਰਿਵਾਰ ਹੁੰਦਾ, ਗੁਰੂ ਨਹੀਂ ਹੁੰਦਾ ਇਹਨਾਂ 'ਚ ਕੋਈ, ਗੁਰੂ ਪਰਮੇਸ਼ਰ ਹੀ ਹੁੰਦਾ ਸਭ ਦਾ। ਇਹ ਵੀ ਮਲੀਨ ਬੁੱਧੀ ਵਾਲਿਆਂ ਦਾ, ਪੰਡਿਤ ਦੀ ਮਲੀਨ ਬੁੱਧੀ ਸੀ, ਸੰਤਾਂ ਦੀ ਮਲੀਨ ਬੁੱਧੀ ਹੈ, ਉਹਨਾਂ ਤੋਂ ਆਈ ਹੋਈ ਗੱਲ ਹੈ ਸਾਡੇ ਕੋਲ। ਸੰਤਾਂ ਨੇ ਗੁਰੂ ਬਣਨਾ ਹੁੰਦਾ, ਸੰਤਾਂ ਨੇ ਪੂਜਾ ਕਰਾਉਣੀ ਹੁੰਦੀ ਹੈ, ਉਹਨਾਂ ਦੀ ਕਮਜ਼ੋਰੀ ਹੈ ਸਾਡੇ 'ਚ ਵੜਦੀ ਇਹ ਗੱਲ ਲਿਆ ਕੇ। ਨਿਰਮਲ ਬੁੱਧੀ ਵਾਲਿਆਂ 'ਚ ਮਲੀਨ ਬੁੱਧੀ ਵੜਦੀ ਲਿਆ ਕੇ।
ਸੋ ਭਾਈ ਮੇਰੇ ਮਨ ਭਾਵੈ,
ਸੋ ਭਾਈ ਮੇਰੇ ਮਨ ਭਾਵੈ, ਮੇਰੇ ਮਨ ਨੂੰ ਉਹੀ ਚੰਗਾ ਲੱਗਦਾ, ਉਹੀ ਭਾਈ ਹੈ।
ਜਿਹੇ ਗੱਲ ਰਾਮ ਰਿਹਾ ਭਰਪੂਰ,
ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਤੇ ਜਿਹਨੇ ਵੀ ਪ੍ਰੀਤਮ ਦੀ ਗੱਲ ਸੁਣਾਈ ਸੀ, ਦੂਏ ਨੰਬਰ ਤੇ ਆ ਕੇ ਉਹਨੂੰ ਭਾਈ ਮੰਨ ਰਿਹਾ, ਵੀਰ ਕਹਿ ਰਿਹਾ, ਭਾਈ ਮੇਰਾ ਵੀਰ। ਚਲੋ ਗੁਰੂ ਤਾਂ ਕਹਿ ਨਹੀਂ ਰਿਹਾ, ਗੁਰੂ ਨਾਨਕ ਦੇਵ ਦੀ ਪੰਕਤੀ ਹੈ ਨੀ, ਇਹ ਨਿਯਮ ਅਸੀਂ ਬਣਾਉਣਾ ਸੀ, ਤੂੰ ਭਾਈ ਸੋ ਮੇਰਾ ਵੀਰ ਆਹ ਮੰਨਣੀ ਸੀ, ਅਸੀਂ ਬਣਾਤੇ ਗੁਰੂ। ਗੁਰੂ ਤਾਂ ਹਿੰਦੂ ਮਤ ਹੈ, ਭਾਈ ਵੀਰ ਵਾਲੀ ਮਤ ਸਿੱਖ ਮਤ ਹੈ। ਭਾਈ ਵਿਧੀ ਚੰਦ, ਭਾਈ ਦੀ ਪਦਵੀ ਰਹੀ ਹੈ ਗੁਰੂ ਘਰ ਚ। ਗੁਰੂ ਘਰ ਦਾ ਹੁੰਦਾ ਪਰਮੇਸ਼ਰ ਦਾ ਘਰ ਹੈ, ਇਹ ਸਭ ਕੁਝ ਪਰਮੇਸ਼ਰ ਦਾ, ਗੁਰੂ ਪਰਮੇਸ਼ਰ ਹੈ ਇੱਥੇ, ਉਹੀ ਦੇ ਰਿਹਾ ਸਭ ਨੂੰ ਚਾਨਣ, ਇਸਦੇ ਚਾਨਣ ਸਭ ਮੈਂ ਚਾਨਣ ਹੋਏ।
ਸੋ ਭਾਈ ਮੇਰੇ ਮਨ ਭਾਵ ਹੈ,
ਮੇਰੇ ਮਨ ਭਾਵ ਹੈ, ਉਹ ਭਾਈ ਮੈਨੂੰ ਚੰਗਾ ਲੱਗਦਾ।
ਜੇ ਘਟ ਰਾਮ ਰਹਿਆ ਭਰਪੂਰ,
ਜਿਹੜੇ ਹਿਰਦੇ ਵਿੱਚ ਰਾਮ ਭਰਪੂਰ ਹੈ, ਰਾਮ ਪੂਰੇ ਰੂਪ ਦੇ ਵਿੱਚ ਹੈ, ਰਾਮ ਚ ਕੋਈ ਕਮੀ ਨਹੀਂ ਹੈ।
ਤਰਕੀ ਪਗ ਪੰਕਜ ਹਮ ਧੂਰ,
ਸਾਬਤ ਸੂਰਤ ਹੈ ਰਾਮ ਜਿਹਨਾਂ ਦੇ ਅੰਦਰ, ਉਹਨਾਂ ਦੇ ਜਿਹੜੇ ਪਗ ਪੰਕਜ ਹੈ ਨਾ, ਜਿਹੜੇ ਉਹਨਾਂ ਦੇ ਹਿਰਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਉਹ ਜਿਹੜਾ ਗਿਆਨ ਹੈ ਉਹ ਧੂੜ ਹੁੰਦਾ। ਜੋ ਉਹ ਬੋਲਦਾ ਰਾਮ ਬੋਲਦਾ ਨਾ, ਸਵੇ ਘਰ ਰਾਮ ਬੋਲਦਾ, ਉਹਦੀ ਜਿਹੜੀ ਆਵਾਜ਼ ਦੇ ਵਿੱਚ ਗਿਆਨ ਹੈ, ਪਗ ਪੰਕਜ, ਉਹਦੀ ਧੂੜ ਮੈਨੂੰ ਚਾਹੀਦੀ ਹੈ, ਉਹਦੀ ਲੋਚਾ ਮੇਰੇ ਅੰਦਰ, ਉਹਨੇ ਚਰਨਾਂ ਦੀ ਧੂੜ ਆ ਮੈਂ।
ਜਾਤ ਜੁਲਾਹਾ ਮਤ ਕਾ ਧੀਰ,
ਜੁਲਾਹਾ ਜ਼ਰੂਰ ਆ ਮੈਂ, ਜਾਤ ਮੇਰੀ ਜੁਲਾਹਾ ਸੀ। ਕਹਿੰਦੇ ਨੇ ਜੁਲਾਹਿਆਂ ਦੀ ਮਤ ਉੱਚੀ ਹੁੰਦੀ ਹੈ, ਕਿਹਾ ਵੀ ਹੋਇਆ ਅੱਗੇ, ਉੱਚੀ ਮਤ ਮੇਰੀ ਜਾਤ ਜੁਲਾਹਾ, ਉਹ ਸੰਸਾਰੀ ਬੋਲੀ ਹੈ, ਸੰਸਾਰੀ ਬੋਲੀ ਚ ਐਡਮਿਟ ਕੀਤਾ ਹੋਇਆ, ਉੱਚੀ ਮਤ ਮੇਰੀ ਜਾਤ ਜੁਲਾਹਾ, ਸੰਸਾਰ ਕਹਿੰਦਾ ਸੀ। ਪਰ ਕਹਿੰਦੇ ਹਰ ਕਾ ਨਾਮ ਲਿਓ ਮੇਲਾ, ਲਾਹਾ ਲੈ ਲਿਆ। ਉੱਚੀ ਮਤ ਵਾਲੇ ਤੁਸੀਂ ਕੀ ਕੀਤਾ ਬਾਈ, ਤੁਹਾਡੀ ਤਾਂ ਮਤ ਬੜੀ ਰੁੰਗੀ ਸੀ, ਤੁਸੀਂ ਕੀ ਕੀਤਾ, ਮੈਂ ਤਾਂ ਉੱਚੀ ਮਤ ਵਾਲਾ ਲਾਹਾ ਲੈ ਗਿਆ। ਤੁਹਾਡੇ ਕੋਲ ਨਾ ਉੱਚੀ ਹੈ ਨਾ ਦੂਈ ਹੈ, ਤੁਹਾਡੇ ਕੋਲ ਹੈ ਉਹ ਨੀ, ਇਹ ਤਾਂ ਉੱਚੀ ਵੀ ਨੀ ਹੈ ਤੁਹਾਡੇ ਕੋਲ।
ਜਾਤ ਜੁਲਾਹਾ ਮਤ ਕਾ ਧੀਰ,
ਮੈਂ ਜਾਤ ਜੁਲਾਹਾ ਪਰ ਮਤ ਕਾ ਧੀਰ, ਧੀਰ ਜਾ ਮੇਰੀ ਮਤ ਚ, ਮੇਰੀ ਧੀਰ ਵਿੱਚ ਕੋਈ, ਮੇਰੀ ਮਤ ਟਿੱਕੀ ਹੋਈ ਹੈ, ਮੇਰੀ ਮਤ ਹੌਸਲੇ ਵਾਲੀ ਹੈ, ਮੇਰੀ ਮਤ ਘਬਰਾਉਣ ਵਾਲੀ ਨਹੀਂ ਹੈ, ਡਰਨ ਵਾਲੀ ਨੀ, ਡਰਾਉਣ ਵਾਲੀ ਨੀ, ਧੀਰ ਹੈ, ਟਿੱਕੀ ਹੋਈ ਮਤ ਹੈ ਮੇਰੀ, ਚਿੰਤਾ ਨੀ ਕਰ, ਚਿੰਤਾ ਕੀਦੀ ਹੋ ਨਾਨਕ, ਚਿੰਤਾ ਮਤ ਕਰੋ, ਚਿੰਤਾ ਤੁਸੀਂ ਇਹੀ ਧੀਰ ਮਤ ਹੈ, ਹੋਰ ਕੀ ਹੈ, ਤੇਰੀ ਵਾਲੀ ਹੈ ਮਤ, ਭਰੋਸੇ ਵਾਲੀ ਮਤ ਹੈ।
ਸਹਿਜ ਸਹਿਜ ਗੁਣ ਰਵੇ ਕਬੀਰ,
ਇਸ ਕਰਕੇ ਸਹਿਜ ਸਹਿਜ ਜਾਗਿਆ ਹੋਇਆ ਮੈਂ, ਜਾਗਰਤ ਅਵਸਥਾ ਵਿੱਚ ਆ, ਕਬੀਰ ਵਾਲੇ ਗੁਣ ਜਿਹੜੇ ਕਬੀਰ ਦੇ ਗੁਣ ਨੇ ਨਾ, ਉਹ ਗੁਣ ਮੈਂ ਧਾਰਨ ਕਰ ਰਿਹਾ।
ਸਹਿਜ ਸਹਿਜ ਗੁਣ ਰਵੇ ਕਬੀਰ,
ਕਬੀਰ ਵਾਲੇ ਗੁਣ ਜਿਹੜੇ ਨੇ, ਇਹ ਜਾਤ ਜੁਲਾਹਾ ਜਿਹੜਾ ਮਤ ਕਾ ਧੀਰ ਹੈ, ਉਹ ਗੁਣ ਧਾਰਨ ਕਰੇ ਨੇ। ਜਿਹੋ ਜਿਹਾ ਉਹ ਅਡੋਲ ਹੈ ਅੰਦਰਲਾ ਕਬੀਰ, ਉਹੋ ਜਿਹਾ ਬਾਹਰ ਅਡੋਲ ਹੋ ਗਿਆ। ਹੁਣ ਮਤਲਬ ਹੈ ਸਹਿਜ ਸਹਿਜ ਜਾਗ ਕੇ, ਸੁੱਤੇ ਪਏ ਨੇ ਗੁਣ ਨੀ ਧਾਰਨ ਕੀਤੇ, ਸਮਝ ਕੇ ਸਹਿਜ, ਸਮਝ ਕੇ ਸਾਰੇ ਗੁਣ ਸਮਝ ਕੇ, ਉਹ ਗੁਣ ਸਮਝ ਕੇ ਧਾਰਨ ਕੀਤੇ ਨੇ। ਬੇਸਮਝੀ ਨਾਲ ਕੋਈ ਗੁਣ ਨੀ ਧਾਰਨ ਕੀਤਾ, ਸੁਣ ਸਮਾਜ ਵਾਲੇ ਬੇਸਮਝੀ ਨਾਲ ਸਮਾਜ ਲਾਉਣ ਲੱਗ ਗਏ, ਜਿੰਨੀਆਂ ਮਤਾਂ ਨੇ ਸਭ ਬੇਸਮਝੀ ਦੀਆਂ ਨੇ, ਬੇਸਮਝੀ ਦੀ ਮਤ ਨੀ, ਮੈਂ ਸਮਝੇ ਨੇ ਗੁਣ ਪਹਿਲਾਂ ਸਮਝੇ ਨੇ, ਸਮਝੇ ਹੋਏ ਗੁਣ ਨੇ, ਗੁਣ ਨੂੰ ਚੰਗੀ ਤਰ੍ਹਾਂ ਸਮਝ ਕੇ ਫੇਰ ਧਾਰਨ ਕੀਤਾ, ਬਿਨਾਂ ਸਮਝੇ ਤਾਂ ਕੋਈ ਗੁਣ ਨੀ ਧਾਰਨ ਕੀਤਾ। ਸਹਿਜ ਸਹਿਜ ਗੁਣ ਰਵੇ
ਕਬੀਰ,
ਕਬੀਰ ਜਿਹੜੇ ਕਬੀਰ ਦੇ ਗੁਣ ਸੀ, ਕਬੀਰ ਮੈਂ ਨਹੀਂ ਹਾਂ, ਇੱਥੇ ਇਹ ਨਹੀਂ ਹੈਗਾ ਕਬੀਰ ਕਹਿੰਦਾ ਕਬੀਰ ਨੇ ਗੁਣ ਧਾਰਨ ਕੀਤੇ, ਆਪ ਤਾਂ ਕਬੀਰ ਹੈ ਹੀ ਨਹੀਂ, ਤੂੰ ਕਬੀਰਾ ਕਬੀਰ, ਤੂੰ ਕਬੀਰਾ ਤੂੰ ਹੀ ਤੇਰਾ ਨਾਂ ਕਬੀਰ, ਕਬੀਰ ਵਾਲੇ ਗੁਣ ਧਾਰਨ ਕੀਤੇ ਨੇ ਕਿਹਨੇ,
ਕਬੀਰ ਨੇ,
ਕਬੀਰ ਨੇ, ਕਬੀਰੇ ਨੇ, ਕਬੀਰਾ ਕਹਿ ਰਿਹਾ ਰਾਰਨ ਨੂੰ, ਜਾਂ ਕੰਨਾ ਲੱਗ ਜਾਂਦਾ ਨਾ, ਜਿਵੇਂ ਬ੍ਰਹਮ ਨੂੰ ਬ੍ਰਹਮਾ ਬਣਾ ਤਾ, ਬ੍ਰਹਮਾ ਉਹ ਹੈ ਜਿਹੜਾ ਬ੍ਰਹਮ ਤੋਂ ਪੈਦਾ ਹੋਇਆ, ਇਹ ਮੈਂ ਕਬੀਰ ਤੋਂ ਪੈਦਾ ਹੋਇਆ ਜਿਹੜਾ ਕਬੀਰਾ ਹੈ, ਤੈਂ ਕਬੀਰਾ ਮਟਕੀ ਉਹ ਖੋਜ ਤੁੰਜਨ
ਬਾਟ,
ਕਬੀਰਾ ਲਫ਼ਜ਼ ਵਰਤੇ ਆਪਣੇ ਵਾਸਤੇ, ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਕਾਟ ਤੈ ਕਬੀਰਾ ਮਟਕੀ ਉਹ ਖੋਜ ਤੁੰਜਨ ਬਾਟ, ਕਬੀਰੇ ਨੇ ਉੱਥੇ ਮਠ ਕੀਤਾ, ਕਬੀਰ ਦਾ ਕਬੀਰ ਉੱਥੇ ਪਹਿਲਾਂ ਹੀ ਹੈ, ਕਬੀਰ ਤਾਂ ਉੱਥੇ ਹੀ ਵਸਦਾ ਹੈ, ਬ੍ਰਹਮ ਤਾਂ ਉੱਥੇ ਹੀ ਹੈ ਪਹਿਲਾਂ ਹੀ, ਪਰ ਕਬੀਰਾ ਵੀ ਉੱਥੇ ਵਸ ਗਿਆ ਜਾ ਕੇ, ਉਹਦੇ ਚਰਨਾਂ ਚ ਨਿਵਾਸ ਕਰ ਲਿਆ, ਇਸ ਕਰਕੇ ਪੂਰਨ ਬ੍ਰਹਮ ਹੋ ਗਿਆ, ਪੂਰਨ ਬ੍ਰਹਮ ਨੂੰ ਹੀ ਹੈ ਰਾਮ, ਆ ਜਿਹੜਾ ਰਾਮ ਹੈ ਨਾ, ਕੀ ਕਿਹਾ
ਸਹਿਜ ਸਹਿਜ ਗੁਣ ਰਵੇ,
ਉਹ ਤੋਂ ਪਹਿਲਾਂ
ਜੈ ਘਟ ਰਾਮ ਰਿਹਾ ਭਰਪੂਰ
ਜਿਹੜਾ ਭਰਪੂਰ।